ਮਾਰੂ ਮਹੱਲਾ ਪਹਿਲਾ। ਸੱਚ ਕਹੋ ਸੱਚੈ ਘਰਿ ਰਹਿਣਾ, ਜੀਵਤ ਮਰੋ ਪਵ ਜਲ ਜਗ ਤਰਣਾ। ਗੁਰ ਬੋਹਿਥ ਗੁਰ ਬੇੜੀ ਤੁਲਹਾ, ਮਨ ਹਰ ਜਪੀ ਪਾਰ ਲੰਘਾਇਆ।
ਜੇ ਸੱਚੇ ਘਰ ਰਹਿਣਾ ਹੈ ਤਾਂ ਸੱਚ ਬੋਲਿਆ ਕਰੋ, ਝੂਠ ਬੋਲਣਾ ਬੰਦ ਕਰੋ। ਝੂਠ ਬੋਲਦੇ ਸੀ ਨਾ ਉਹਨਾਂ ਨੂੰ ਕਿਹਾ, ਜੇ ਸੱਚ ਖੰਡ ਜਾਣਾ ਚਾਹੁੰਦੇ ਹੋ ਤਾਂ ਸੱਚ ਬੋਲਣਾ ਸ਼ੁਰੂ ਕਰ ਦੋ ਹੁਣ। ਜੀਵਤ ਮਰੋ ਭਵ ਜਲ ਜਗ ਤਰਨਾ, ਜੇ ਭਵ ਜਲ ਤਰਨਾ ਸੰਸਾਰ ਜਿਉਂਦਾ ਹੀ ਆਪਣੀ ਮਰਜ਼ੀ ਤਿਆਗ ਦਿਓ, ਜੀਵਤ ਮਰ ਜਾਓ। ਇੱਥੋਂ ਸਾਰੀ ਆਪਣੀ ਜਿਹੜਾ ਹੁਕਮ ਦਾ ਵਿਰੋਧ ਹੈ ਛੱਡ ਦਿਓ, ਬਸ ਫਿਰ ਤਰੇ ਹੋਏ ਨੂੰ ਭਵ ਜਲ। ਗੁਰਬੋਹਿਤ ਗੁਰ ਬੇੜੀ ਤੁਲਹਾ, ਇਹੀ ਗਿਆਨ ਜਿਹੜਾ ਇਹੀ ਬੇੜੀ ਹੈ, ਇਹੀ ਤੁਲਹਾ। ਆ ਪਿਛਲੀ ਪੰਕਤੀ ਜਿਹੜਾ ਕਿਹਾ ਨਾ, ਇਹੀ ਗਿਆਨ ਬੇੜੀ ਹੈ, ਇਹੀ ਤੁਲਹਾ, ਇਹੀ ਮੰਤਰ ਹੈ। ਮਨ ਹਰ ਜਪ ਪਾਲ ਲੰਘਾਇਆ, ਜਿਹੜਾ ਮਨ ਨੇ ਆਪਣਾ ਹਰ ਗੁਣ ਸਮਝ ਲਿਆ, ਜਾਣ ਲਿਆ, ਬੁਝ ਲਿਆ, ਪਾਰ ਲੰਘ ਗਿਆ।
ਠੀਕ ਹੈ, ਬੋਹਿਤ ਔਰ ਤੁਲਹੇ ਚ ਕੀ ਫਰਕ ਹੈ?
ਪਹਿਲੇ ਜ਼ਮਾਨੇ ਤੁਲਹਾ ਹੀ ਬਣਾਉਂਦੇ ਸੀ, ਕਿਆ ਲੱਕੜਾਂ ਲੈ ਲਈਆਂ, ਉਹਨਾਂ ਨੂੰ ਰੱਸੇ ਨਾਲ ਇੱਕ ਜਗ੍ਹਾ ਬੰਨ ਲਿਆ, ਉੱਤੇ ਬਹਿ ਗਏ ਬਸ। ਫਿਰ ਬੇੜੀ ਬਣਾਉਣ ਲੱਗ ਗਏ ਕਿਸ਼ਤੀ।
ਗੁਰ ਬੋਹਿਤ ਗੁਰ ਬੇੜੀ ਤੁਲਹਾ, ਮਨ ਹਰ ਜਪੀ ਪਾਰ ਲੰਘਾਇਆ।
ਜਿਹੜਾ ਗਿਆਨ ਹੈ ਇਹ ਬੇੜੀ, ਇਹੀ ਤੁਲ ਹੈ। ਹਾਂਜੀ।
ਹਉਮੈ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੇ ਦਸਵੇਂ ਆਸਣ। ਉਪਰੀ ਪਰੈ ਪਰੈ ਅਪਰੰਪਰ, ਜਿਨ ਆਪੇ ਆਪ ਉਪਾਇਆ।
ਹਉਮੈ ਮਮਤਾ ਲੋਭ ਦਾ ਨਾਸ ਕਰਨ ਵਾਲੀਆਂ ਚੀਜ਼ਾਂ ਨੇ ਇਹ ਗਿਆਨ। ਜਪ ਤਪ ਨੇ, ਨੇਮ ਨੇ, ਵਰਤ ਨੇ, ਪੂਜਾ ਕੁਛ ਨੀ ਕਰ ਸਕਦਾ ਗਿਆਨ ਤੋਂ ਬਿਨਾਂ। ਨੌ ਦਰ ਮੁਕਤੇ ਦਸਵੇਂ ਆਸਣ, ਜਿਹੜਾ ਬਾਹਰਲਾ ਸਰੀਰ ਦੇ ਨੌ ਦਰਵਾਜੇ ਦਾ ਸਰੀਰ ਹੈ, ਇਹ ਛੱਡ ਜਾਂਦਾ ਜਿਉਂਦਾ ਹੀ, ਇਹ ਤੋਂ ਮੁਕਤ ਹੋ ਜਾਂਦਾ। ਨੌ ਤੋਂ ਹੀ ਮੁਕਤ ਹੋਣਾ, ਦਸਵੇਂ ਆਸਣ, ਜਿਹਦਾ ਦਸਵਾਂ ਆਸਣ ਮੁਕਤ ਹੋ। ਦਸਵਾਂ ਉਹੀ ਹੈ ਜਿਹੜਾ ਸੱਚ ਘਰ ਹੈ। ਉੱਪਰ ਪੜੈ ਪੜੈ ਪਰੰਪਰ, ਉਦੋਂ ਉੱਪਰ ਕੀ ਹੈ ਫਿਰ? ਬਸ ਉਹ ਫਿਰ ਪਰੇ ਹੀ ਹੈ ਮਾਇਆ ਤੇ, ਮਾਇਆ ਤੇ ਪਰੇ ਆ, ਪਰੰਪਰ ਆ, ਫਿਰ ਗਾਹ ਕੁਛ ਨੀ ਹੈ ਉਦੋਂ। ਜਦੋਂ ਮਰਜ਼ੀ ਉੱਡੀ ਜਾਓ, ਉੱਥੇ ਨੀ ਫਿਰ ਕੋਈ ਬਾਉਂਡਰੀ ਨੀ ਉੱਡੀ ਅੱਗੇ। ਜਿਹਦੀ ਆਪੇ ਆਪ ਉਪਾਇਆ, ਜਿਹਨੇ ਆਪਣਾ ਆਪ ਜਦੋਂ ਉਪਾ ਲਿਆ, ਜਦ ਇੱਕ ਹੋ ਕੇ ਉੱਗਿਆ ਆ, ਤਾਂ ਫਿਰ ਗਾਹ ਜਦੋਂ ਮਰਜ਼ੀ ਅੱਗੇ ਚੱਲੀ ਜਾਓ, ਫਿਰ ਅੱਗੇ ਨੀ ਬਾਉਂਡਰੀ ਆਉਂਦੀ ਕਿਤੇ, ਪਹਿਲੀ ਰੁਕਾਵਟ ਕਿਤੇ ਆਉਂਦੀ। ਰੁਕਾਵਟ ਆਉਂਦੀ ਹੈ ਸਿਰਫ ਮਾਇਆ ਤੱਕ, ਜੇ ਤੱਕ ਮਾਇਆ।
ਕਈ ਜੀ ਰੁਕਾਵਟ ਆਉਂਦੀ ਮਾਇਆ ਚ,
ਗਿਆਨ ਦੀ ਸਿੱਖਣਾ ਪੈਂਦਾ, ਪੜ੍ਹਨਾ ਪੈਂਦਾ, ਅੱਗੇ ਤਾਂ ਆਪੇ ਅੰਦਰੋਂ ਹੀ ਅੱਗੇ ਜਾ ਕੇ ਸਭ ਕੁਛ ਅੰਦਰ ਹੈ। ਜੇ ਦੇਖ ਲੈਣਾ ਤਾਂ ਪੁੱਛਣ ਦੀ ਕੀ ਲੋੜ ਹੈ?
ਉਹ ਫਿਰ ਕਨੈਕਸ਼ਨ ਜੁੜ ਜਾਂਦਾ ਹੈ ਜੀ।
ਹਾਂ, ਸਭ ਕੁਛ ਦਿੰਦਾ ਹੀ ਹੈ। ਜਿੱਥੇ ਧਿਆਨ ਗਿਆ, ਜਿਹੜੀ ਚੀਜ਼ ਦੀ ਇੱਛਾ ਉੱਤੇ ਧਿਆਨ ਚੱਲਿਆ, ਉਹ ਦੇਖ ਲਈ ਵੀ ਕਿਵੇਂ ਹੋ ਰਹੀ ਹੈ। ਹਾਂਜੀ।
ਗੁਰਮਤ ਲੇਵੋ ਹਰ ਲਿਵ ਤਰੀਏ,
ਗਲਤ ਲਗਾਇਆ ਔਕੜ।
ਠੀਕ ਹੈ। ਅਕੁਲ ਗਾਏ ਜਮਤੇ ਕਿਆ ਡਰੀਏ, ਜਤ ਜਤ ਦੇਖੋ ਸਤ ਤਾਂ ਤੁਮ ਹੀ, ਆਵਰ ਨਾ ਦੁਤੀਆ ਗਾਇਆ।
ਭਾਜੀ ਨੇ ਗੁਰਮਤ ਪ੍ਰਾਪਤ ਕਰ ਲਈ, ਗੁਰਮਤ ਸਮਝ ਲਈ, ਇਹ ਲੈ ਲਓ ਕਹਿੰਦੇ ਗੁਰਮਤ ਲੇਵੋ ਹਰ ਲਿਵ, ਇਹਦੇ ਨਾਲ ਆਪਣੇ ਗੁਰੂ ਨਾਲ ਜੁੜ ਜਾਂਦਾ, ਲਿਵ ਲੱਗ ਜਾਂਦੀ ਹੈ। ਕਰੀਏ ਬਸ ਇਹੀ ਤਰਨ, ਦਸਵੇਂ ਦੇ ਵਿੱਚ ਲਿਵ ਲੱਗ ਗਈ, ਨੌ ਛੁੱਟ ਗਏ, ਮਾਇਆ ਛੁੱਟ ਗਈ। ਅਕੁਲ ਗਾਏ, ਜਦ ਕੁਲ ਤੋਂ ਰਹਿਤ ਵਾਲੇ ਦਾ ਗਾਇਨ ਹੁੰਦਾ, ਉੱਥੇ ਕੁਲ ਤੋਂ ਰਹਿਤ ਹੈ, ਸਭ ਕੁਛ ਕੁਲ ਨਹੀਂ ਹੈ ਉੱਥੇ। ਅਕੁਲ ਗਾਏ ਜਮ ਤੇ ਕਿਆ ਡਰੀਏ, ਉੱਥੇ ਜਮ ਦਾ ਕਾਹਦਾ ਡਰ ਹੈ? ਤੇ ਗੁਣ ਬਾਣੀ ਅਕੁਲ ਨਰਿੰਦਰ ਦਾ ਗੁਣ ਕਾਇਮ ਹੋਇਆ ਹੈ।
ਜਤ ਜਤ ਦੇਖੋ ਤਦ ਤਦ ਤੁਮ ਹੀ, ਅਵਰ ਨਾ ਦੁਤੀਆ ਗਾਇਆ।
ਜਿੱਥੇ ਦੇਖੋ ਫਿਰ ਉੱਥੇ ਇੱਕ ਹੀ ਹੈ, ਸੱਚੇ ਹੈ, ਇਸ ਕਰਕੇ ਦੁਤੀਆ ਫਿਰ ਦੂਜਾ ਨਹੀਂ ਗਾਇਆ। ਕੇ ਸੱਚ ਹੈ, ਸੱਚੋ ਹੀ ਸੱਚ ਨਿਬੜਾ। ਹਾਂਜੀ।
ਸੱਚ ਹਰਿਨਾਮ ਸੱਚ ਹੈ ਸਰਣਾ, ਸੱਚ ਗੁਰ ਸ਼ਬਦ ਜਿੱਤੈ ਲਗੀ ਤਰਣਾ। ਅਕਥ ਕਥੈ ਦੇਖੈ ਪਰੰਪਰ, ਉਨ ਗਰਭ ਨਾ ਜੋਨੀ ਜਾਇਆ।
ਸੱਚੇ ਹਰਿਨਾਮ, ਜੇ ਸੱਚ ਨੀ ਹਰਿਨਾਮ ਨਹੀਂ ਹੈ, ਉੱਥੇ ਮਾਇਆ ਨਹੀਂ ਹੋ ਸਕਦੀ। ਹਰੀ ਦੇ ਨਾਲ ਜੇ ਮਾਇਆ ਜੁੜੀ, ਹਰੀ ਨਹੀਂ ਹੁੰਦਾ ਉਹਦੇ ਹੱਥ ਪੈਰ ਸਰੀਰ ਨਹੀਂ ਹੋ ਸਕਦਾ, ਅੱਖਾਂ ਨਹੀਂ ਹੋ ਸਕਦੀਆਂ। ਸੱਚ ਹਰਿਨਾਮ ਸੱਚ ਹੈ ਸਰਣਾ, ਇਸੇ ਕਰਕੇ ਜਿਹੜਾ ਸੱਚ ਹੈ ਉਹਦੀ ਸ਼ਰਨ ਯੋਗ ਹੈ। ਸੱਚ ਗੁਰ ਸ਼ਬਦ ਜਿੱਤੇ ਲੱਗ ਤਰਨ, ਸ਼ਬਦ ਹੈ ਜਿਹੜਾ ਉਹ ਵੀ ਸੱਚ ਰੂਪ ਹੈ, ਉਹ ਵੀ ਕੰਨਾਂ ਨੂੰ ਨਹੀਂ ਸੁਣਦਾ। ਜਿੱਤੇ ਲੱਗ ਤਰਨਾ ਉਹ ਸ਼ਬਦ ਨਾਲ ਤਰਦਾ ਜੁੜ ਕੇ, ਇਹ ਸ਼ਬਦ ਨੂੰ ਤਾਂ ਜਪ ਕੇ ਤਰਦਾ, ਜਪਣਾ ਪੈਂਦਾ, ਉਹਦੇ ਨਾਲ ਜੁੜ ਕੇ ਹੀ ਤਰ ਜਾਂਦਾ। ਸੱਚ ਗੁਰ ਸ਼ਬਦ ਜਿੱਤੇ ਲੱਗ ਤਰਨਾ, ਅਕਥ ਕਥਾ ਹੈ ਦੇਖੇ ਅਪਰੰਪਰ ਪੁਰ ਗਰਭ ਨੂੰ ਜੋ ਜਾਇਆ। ਅਕਥ ਕਥਾ ਫਿਰ ਅਕਥ ਜੋ ਕਥਨ ਤੇ ਪਰੇ ਹੈ, ਨਿਰੰਕਾਰ ਹੈ, ਫਿਰ ਉਹਦੀ ਗੱਲ ਦੱਸਦਾ, ਉਹਦੀ ਉਹਨੂੰ ਕਥਨ ਕਰਦਾ। ਅਕਥ ਕਥਾ ਹੈ ਦੇਖੇ ਅਪਰੰਪਰ, ਮਾਇਆ ਤੋਂ ਪਰੇ ਦ੍ਰਿਸ਼ਟੀ ਚਲੀ ਜਾਂਦੀ ਹੈ, ਮਾਇਆ ਤੋਂ ਅੱਗੇ ਦੇਖਦਾ, ਫਿਰ ਗਰਭ ਜੋ ਨਹੀਂ ਜਾਇਆ, ਫਿਰ ਉਹ ਜੰਮਦਾ ਨਹੀਂ ਹੈ, ਦੁਬਾਰਾ ਜਨਮ ਨਹੀਂ ਲੈਂਦਾ। ਹਾਂਜੀ,
ਸੱਚ ਬਿਨ ਸਤ ਸੰਤੋਖ ਨਾ ਪਾਵੇ, ਬਿਨ ਗੁਰ ਮੁਕਤੀ ਨਾ ਆਵੇ ਜਾਵੇ, ਮੂਲ ਮੰਤਰ ਹਰੀ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ।
ਸੱਚ ਬਿਨ ਸਤ ਸੰਤੋਖ ਨਾ ਪਾਵੇ, ਦੇਖੋ ਇਹ ਸੱਚ ਆ, ਸਤ ਦਾ ਫਰਕ ਆ ਗਿਆ ਹੁਣ, ਜਿਹੜਾ ਸਤ ਹੈ ਅਡਜੈਕਟਿਵ ਹੈ, ਸੱਚ ਨੂਰ, ਸਤ ਸੰਤੋਖ ਦੇ ਨਾਲ ਲੱਗਿਆ ਹੋਇਆ। ਸੱਚ ਬਿਨ ਸਤ ਸੰਤੋਖ ਨਾ ਪਾਵੇ, ਬਿਨ ਗੁਰਮੁਕਤ ਨਾ ਆਵੇ ਜਾਵੇ, ਮੂਲ ਮੰਤਰ ਹਰੀ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ। ਸੱਚ ਤੇ ਬਿਨਾਂ ਉਹ ਐਸਾ ਸੰਤੋਖ ਨਹੀਂ ਹੈ ਮਿਲਦਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ, ਭੰਗ ਸੰਤੋਖ ਨਹੀਂ ਹੈ। ਨਾ ਪਾਵੇ ਬਿਨ ਗੁਰਮੁਕਤ ਨਾ ਆਵੇ ਜਾਵੇ, ਗਿਆਨ ਤੇ ਬਿਨਾਂ ਮੁਕਤੀ ਨਹੀਂ ਹੁੰਦੀ, ਜੰਮਣ ਵੱਲ ਬਣਿਆ ਰਹਿੰਦਾ, ਅਗਿਆਨੀਆਂ ਦਾ ਜੰਮਣ ਵੱਲ ਬਣਿਆ ਰਹਿੰਦਾ। ਮੂਲ ਮੰਤਰ ਹਰ ਨਾਮ ਰਸਾਇਣ, ਮੂਲ ਮੰਤਰ ਕੀ ਹੈ? ਹਰ ਨਾਮ ਰਸਾਇਣ ਉਹ ਨਾਨਕ ਪੂਰਾ ਪਾਇਆ। ਨਾਨਕ ਕਹਿੰਦੇ ਪੂਰੇ ਦੀ ਪ੍ਰਾਪਤੀ ਹੈ, ਜਦ ਪੂਰੇ ਦੀ ਪ੍ਰਾਪਤੀ ਹੁੰਦੀ ਹੈ, ਪੂਰਾ ਕੀ ਹੈ? ਪੂਰਾ ਸੱਚ ਹੀ ਹੈ, ਸੱਚ ਦਾ ਗਿਆਨ ਪੂਰਾ ਹੈ, ਬਾਕੀ ਸਭ ਅਧੂਰਾ ਹੈ। ਮੂਲ ਮੰਤਰ ਹਰੀ ਨਾਮ, ਜੋ ਨਾਮ ਹੈ ਇਹੀ ਮੰਤਰ ਦਾ ਮੂਲ ਹੈ। ਗੁਰਬਾਣੀ ਹਰ ਨਾਮ ਸਮਾਇਆ, ਇਹ ਸਾਰੀ ਬਾਣੀ ਦਾ ਮੂਲ ਕੀ ਹੈ? ਨਾਮ। ਰਸਾਇਣ ਕਹੋ ਨਾਨਕ ਪੂਰਾ ਪਾਇਆ, ਨਾਨਕ ਕਹਿੰਦਾ ਪੂਰੇ ਦੀ ਪ੍ਰਾਪਤੀ ਹੈ, ਨਾਮ ਦੀ ਪ੍ਰਾਪਤੀ ਹੀ ਪੂਰੇ ਦੀ ਪ੍ਰਾਪਤੀ ਹੈ। ਹਾਂਜੀ,
ਰਸਾਇਣ ਦਾ ਕੀ ਭਾਵ ਬਣਿਆ? ਮੂਲ ਮੰਤਰ ਹਰੀ ਨਾਮ ਰਸਾਇਣ,
ਸਾਰੇ ਰਸਾਂ ਦਾ ਸਾਰ, ਜਿਸ ਚ ਸਾਰੇ ਰਸ ਮਿਲ ਜਾਣ, ਪ੍ਰਾਪਤ ਹੋ ਜਾਣ, ਜਿਸ ਚੋਂ ਸਾਰੇ ਰਸ ਆਉਂਦੇ ਹੋਣ।
ਗੁਰਬਾਣੀ ਜੋ ਹੈ ਹਰੀਨਾਮ ਸਮਾਇਆ, ਇਹੀ ਮੂਲ ਮੰਤਰ ਹੈ ਜੀ।
ਗੁਰਬਾਣੀ ਮੰਤਰ ਹੈ, ਇਹਦਾ ਮੂਲ ਜਿਹੜਾ ਹੈਗਾ ਸੱਚ ਹੈ, ਆਦ ਸੱਚ ਜਿਹੜਾ ਹੈ ਇਹਦਾ ਮੂਲ ਹੈ ਗੁਰਬਾਣੀ ਦਾ। ਆਦ ਸੱਚ ਦੀ ਵਿਆਖਿਆ ਸਾਰੀ ਗੁਰਬਾਣੀ, ਸੱਚ ਦੀ ਪ੍ਰਾਪਤ ਗੁਰਬਾਣੀ ਚੋਂ ਹੈ, ਸੱਚ ਤੋਂ ਗੱਲ ਚੱਲੀ ਹੈ, ਸੱਚ ਬੋਲਣਾ। ਜੇ ਗੁਰਬਾਣੀ ਚੋਂ ਸੱਚ ਦੀ ਸਮਝ ਆ ਗਈ ਤਾਂ ਹੀ ਸੱਚ ਬੋਲਿਆ ਜਾਊ। ਸੱਚ ਕਹੋ ਸੱਚੇ ਕਰ ਰਹਿਣਾ, ਕਹਿੰਦੇ ਜੇ ਸੱਚੇ ਘਰ ਰਹਿਣਾ ਤਾਂ ਸੱਚ ਬੋਲਣਾ ਸਿੱਖ ਲਓ। ਸੱਚ ਬੋਲਣ ਦੀ ਜਿਹੜੀ ਤੁਹਾਨੂੰ ਸੋਝੀ ਆਉਣੀ ਹੈ, ਜਾਂ ਸੱਚ ਬੋਲਣ ਦੀ ਤੁਹਾਨੂੰ ਕਲਾ ਆਉਣੀ ਹੈ, ਇਹ ਗੁਰਬਾਣੀ ਸਮਝ ਕੇ ਆਉਣੀ ਹੈ। ਬਿਨਾਂ ਗੁਰਬਾਣੀ ਤੋਂ ਸੱਚ ਸਮਝਿਆ ਹੀ ਨਹੀਂ ਜਾ ਸਕਦਾ, ਬੋਲਿਆ ਹੀ ਨਹੀਂ ਜਾ ਸਕਦਾ।
ਸੋ ਸੱਚ ਬਿਨ ਸਤ ਸੰਤੋਖ ਨਾ ਪਾਵੇ, ਅਖੀਰੀ ਮਧਾਵਣੀ ਚ ਵੀ ਫਿਰ ਇਹੀ ਸਮਾਪਤੀ ਹੁੰਦੀ ਹੈ, ਸਤ ਸੰਤੋਖ ਵਿਚਾਰੋ।
ਸਾਰੇ ਸੱਚ ਤੇ ਚੱਲਦਾ ਇਹ ਗੱਲ,
ਸਾਰਾ 16 ਸੱਚ ਤੇ ਹੀ ਹੈ। ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਉਹ ਇਹ ਸੱਚ ਗੱਲ ਹੋ।
ਜਦ ਕਿਹਾ ਸੱਚ ਸਭਨਾ ਦਾ ਖਸਮ ਇਹੀ ਮੂਲ ਹੈ। ਹਾਂਜੀ,
ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਹ ਸਮੁੰਦਰ ਅਥਾ ਮਹਾ ਬਿਖ ਭਰਿਆ, ਰਹੇ ਅਤੀਤ ਗੁਰਮਤ ਲੇ ਉਪਰੀ, ਹਰੀ ਨਿਰਭਉ ਕੈ ਕਰੀ ਪਾਇਆ।
ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਹ ਸਮੁੰਦਰ ਨੀ ਬਣਨਾ, ਰਾਰਾ ਨੀ ਹੁੰਦਾ, ਸਮੁੰਦਰ ਹੁੰਦਾ ਉਹਨਾਂ ਦੇ ਹੂ, ਰਾਰਾ ਆਪਣੇ ਰਾਰਾ ਨੀ ਹੈ, ਸਮੁੰਦਰ ਰੇਤਾ ਉਹਦਾ ਜਿਹੜੀ ਬਾਉਂਡਰੀ ਬ੍ਰੇਕ ਹੋ ਜੂਗੀ ਜੇ ਰਾਰਾ ਲਾਤਾ। ਸਮੁੰਦ ਹੁੰਦਾ ਬਾਉਂਡ, ਜਿਹਦੇ ਆਲੇ ਦੁਆਲੇ ਬਾਉਂਡਰੀ, ਉਹਨੂੰ ਸਮੁੰਦ ਕਹਿੰਦੇ ਨੇ, ਬੁੰਦਿਆ ਹੋਇਆ ਬੰਦ। ਸੱਚ ਬਿਨ ਭਵ ਜਲ ਜਾਏ ਨਾ ਤਰਿਆ, ਇਹ ਸਮੁੰਦ ਅਥਾ ਮਾਣਾ ਵਿਖ ਭਰਿਆ, ਹੈ ਤਾਂ ਅਥਾ, ਅਸੀਂ ਤਾਂ ਇਹਨੂੰ ਖੋਜ ਸਕਦੇ ਸਾਰੇ ਨੂੰ, ਇੱਥੇ ਤੱਕ ਹੈ, ਪਰ ਸਾਰਿਆਂ ਚ ਭਰੀ ਹੋਈ ਵਿਖੇ ਹੈ ਮਾਇਆ ਹੀ ਹੈ। ਮਾ ਬਹੁਤ ਬੜਾ ਹੈ, ਵਿਖ ਭਰਿਆ ਮਾਇਆ ਭਰੀ ਹੋਈ ਹੈ। ਰਹੇ ਅਤੀਤ ਗੁਰਮਤ ਲੈ ਉੱਪਰ, ਹਰ ਨਿਰਭਉ ਕੇ ਘਰ ਪਾਇਆ। ਜੇ ਗੁਰਮਤ ਦੀ ਸੋਝੀ ਹੋ ਜਾਵੇ ਫਿਰ ਇਸ ਬੁੱਧਲ ਦੇ ਵਿੱਚ ਵੀ ਦੇਖ ਨੂੰ ਤਿਆਗ ਕੇ ਤੇ ਉੱਪਰ ਉੱਠਿਆ ਰਹਿੰਦਾ, ਰਹੇ ਅਤੀਤ, ਅਤੀਤ ਰੂਪ ਚ ਰਹਿੰਦਾ ਆਪਣੇ ਚ। ਗੁਰਮਤ ਲੈ ਉੱਪਰ, ਇਹ ਵਿਖਦੇ ਉੱਪਰ ਤਰਦਾ, ਫਿਰ ਵਿੱਚ ਡੁੱਬਦਾ ਨੀ। ਹਰ ਨਿਰਭਉ ਕੇ ਘਰ ਪਾਇਆ, ਹਰੀ ਦਾ ਘਰ ਹੈ ਜਿਹੜਾ ਨਿਰਭਉ ਦਾ ਘਰ ਹੈ, ਸਿਜ ਘਰ ਜਿੱਥੇ ਹਰ ਰਹਿੰਦਾ ਉਸ ਘਰ ਚਲਿਆ ਜਾਂਦਾ। ਨਿਰਭਉ ਕੇ ਘਰ ਐ ਘਰ ਹੀ ਪਾਇਆ, ਨਿਜ ਘਰ ਦਾ ਵਾਸੀ ਹੋ ਜਾਂਦਾ, ਸੱਚਖੰਡ ਦਾ ਵਾਸੀ ਹੋ ਜਾਂਦਾ।
ਜਿਹੜਾ ਨਿਰਭਉ ਸਰੂਪ ਹਰੀ ਹੈ ਉਹ ਹਿਰਦੇ ਚ ਹੈ ਜੀ, ਕਹਿ ਘਰੀ ਪਾਇਆ।
ਹਾਂ, ਹਿਰਦੇ ਚ ਮਾਇਆ ਤੋਂ ਉੱਪਰ ਐ ਤਾਂ ਮਾਇਆ ਚ ਲੱਗਦੀ ਹੈ।
ਇਹ ਇੱਕ ਹੈ ਜੀ ਅਤੀਤ ਰੂਪੀ ਦਾ।
ਹਾਂ, ਇੱਕ
ਤੇ ਹੁਣੇ ਦਾਲ ਹੋਇਆ ਹੋਇਆ ਭਵ ਸਾਗਰ ਚ
ਹੁਣ ਹੈ ਨਾ, ਜਦ ਉੱਪਰ ਆ ਜਾਂਦਾ ਫਿਰ ਅਤੀਤ ਹੋ ਜਾਂਦਾ। ਮਾਇਆ ਤੋਂ ਉੱਪਰ ਉੱਠ ਗਿਆ, ਇੱਕ ਹੋ ਗਿਆ, ਤੋਂ ਭਵ ਜਲ ਦੇ ਅੰਦਰ ਮਾਇਆ ਉੱਪਰ ਹੋ ਗਿਆ, ਮਾਇਆ ਤੋਂ ਭਵ ਜਲ ਦੇ ਬਾਹਰ ਹੋ ਗਿਆ।
ਤੇ ਹਰੀ ਨਿਰਭਉ ਕਹਿ ਘਰੀ ਪਾਇਆ ਦਾ ਕੀ ਅਰਥ ਬਣਿਆ? ਜਿਹੜਾ ਨਿਰਭਉ ਸਰੂਪ ਹਰੀ ਹੈ,
ਹਰੀ ਨਿਰਭਉ ਹੈ, ਉਹਦਾ ਘਰ ਲੱਭ ਲਿਆ, ਉਹਦਾ ਘਰ ਮਿਲ ਗਿਆ।
ਇਹ ਫਿਰ ਹਰੀ ਹੁਣ ਇੱਥੇ ਸ਼ਬਦ ਗੁਰੂ ਹੈ।
ਨਿਰਭਉ ਹਰੀ ਇੱਕ ਹੁੰਦਾ, ਸ਼ਬਦ ਨੂੰ ਨਿਰਭਉ ਹਰੀ ਕਹਿੰਦੇ ਨੇ।
ਤੇ ਕਹਿ ਘਰੀ ਪਾਇਆ ਇਹ ਕੀ ਹੈ?
ਨਿਰਭਉ ਦਾ ਘਰ ਹੈ ਜਿਹੜਾ, ਉਹ ਹਰੀ ਦਾ ਘਰ ਹੈ। ਉਹ ਹਰੀ ਪਰ ਨਿਰਭਉ ਹਰੀ ਹੈ, ਭਾਵੇਂ ਪੂਜਤਾ ਹਰੀ, ਦੋ ਹਰੀ ਅਲੱਗ ਅਲੱਗ ਕਰਤੇ।
ਠੀਕ ਹੈ, ਕਿ ਭਉ ਵਾਲਾ ਹਰੀ ਇੱਕ ਨਿਰਭਉ ਹਰੀ ਹੈ ਜੀ।
ਹਾਂ, ਘਰ ਦੇ ਨਾਲ ਨਿਰਭਉ ਲੱਗਿਆ ਹੋਇਆ।
ਠੀਕ ਹੈ, ਇਹ ਪੂਰਨ ਬ੍ਰਹਮ ਹੈ, ਉਹ ਦੂਸਰਾ ਬ੍ਰਹਮ ਹੀ।
ਹਾਂ, ਇਹ ਪੂਰਨ ਬ੍ਰਹਮ ਦਾ ਬ੍ਰਹਮ ਹੈ।
ਠੀਕ ਹੈ,
ਨਾਲ ਲੱਗ ਜਾਣਾ ਲਫ਼ਜ਼ ਦੇਖੋ, ਹਰੀ ਦੇ ਨਾਲ ਨਿਰਭਉ ਲੱਗ ਗਿਆ।
ਹਰੀ ਨਿਰਭਉ ਦਾ ਘਰ ਕਿੱਥੇ ਹੈ?
ਮਾਇਆ ਤੋਂ ਉੱਪਰ। ਉਹ ਜਿੰਨਾ ਚਿਰ ਇਹਦਾ ਮਨ ਮਾਇਆ ਚ ਡਰਦਾ ਉਦੋਂ ਤਾਂ ਇਹਦੇ ਮਨ ਚ ਮਾਇਆ ਦਾ ਵਾਸਾ ਨੀ, ਮਾਇਆ ਦਾ ਤਿਆਗ ਨੀ ਕਰਦਾ ਇਹਨੇ। ਕ੍ਰਿਸ਼ਨ ਨੂੰ ਫਿਕਰ ਪਿਆ ਆਇਆ ਮਹਾਂਭਾਰਤ ਦਾ, ਜੋ ਜਿੱਤਣਾ ਹਰ ਹਾਲਤ ਚਿੰਤਾ ਚ ਹੈ। ਉਹਨੂੰ ਝੂਠ ਬੁਲਾਉਣਾ ਪਿਆ, ਸਭ ਮਾਇਆ ਤੋਂ ਕਹਾਉਣਾ ਪਿਆ ਉੱਥੇ ਜਾ ਕੇ।
ਇਹਨਾਂ ਦੇ ਗ੍ਰੰਥ ਚ ਲਿਖਿਆ ਹਰੀ ਨਾਰਾਇਣ ਹੈ, ਉਹਦੇ ਅੰਦਰ ਤਾਂ ਫਿਰ ਖਾਸਾ ਹੀ ਹਨੇਰਾ ਲੱਗਦਾ।
ਇਹਨਾਂ ਦਾ ਕੁਛ ਹੋਰ ਹੈ ਹਰੀ, ਆਪਣਾ ਕੁਛ ਹੋਰ ਹੈ। ਇਹਨਾਂ ਦਾ ਤਾਂ ਆਦਮੀ ਹੈ, ਹਰੀ ਤਾਂ ਉਹਨਾਂ ਨੇ ਖੋਲਿਆ, ਉਹਨਾਂ ਨੇ ਹਰਾ ਰੰਗ ਕਰ ਲਿਆ ਮਾਜਰ ਨੂੰ। ਇਹਨਾਂ ਨੇ ਸਗੋਂ ਸੁੱਕੇ ਪੱਤਿਆਂ ਮੈਂ ਪੀਲਾ ਰੰਗ ਲੈ ਲਿਆ। ਹਰਾ ਪੇੜ ਹੁੰਦਾ ਜਾਂ ਸੁੱਕ ਜਾਂਦਾ ਜਾਂ ਪੀਲਾ ਹੁੰਦਾ,
ਉਹ ਸਾਨੂੰ ਦੇ ਦਿੱਤਾ ਇਹਨਾਂ ਨੇ। ਹੁਣ ਅਸੀਂ ਵੀ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਉੱਥੇ ਨਿਸ਼ਾਨ ਸਾਹਿਬ ਹੈ, ਉਹਨਾਂ ਦਾ ਰੰਗ ਹੁਣ ਉਹੀ ਪੀਲਾ ਹੀ ਹੈ।
ਸਾਨੂੰ ਕਾਹਨੂੰ ਦਿੱਤਾ ਜੀ? ਉਹ ਤਾਂ ਉਹਨਾਂ ਕੋਲ ਪਹਿਲਾਂ ਹੀ ਸੀ, ਉਹ ਇਹਨਾਂ ਨੇ ਹੀ ਸੀ। ਉਹ ਬੰਦੇ ਉਹ ਤਾਂ ਆਏ ਤੇ ਪੈਸਾ ਖਤਰਾ ਆਏ, ਇਹਨਾਂ ਦੇ ਚੜਾਵੇ ਖਤਰਾ ਬੜੇ ਸੀ।
ਝੂਠੀ ਜਗ ਹਿਤ ਕੀ ਚਤੁਰਾਈ, ਬਿਲਮ ਨਾ ਲਾਗੈ ਆਵੈ ਜਾਈ, ਨਾਮ ਵਿਸਾਰ ਚਲੇ ਅਭਿਮਾਨੀ, ਉਪਜੈ ਬਿਨ ਸਖਪਾਇਆ।
ਜਿਹੜੇ ਜਗ ਦੇ ਨਾਲ ਹਿੱਤ ਹੈ ਨਾ ਆਪਣਾ ਮੋਹ ਹੈ, ਇਹਦੀ ਜਿਹੜੀ ਚਤੁਰਾਈ ਹੈ ਇਹ ਬੜੀ ਝੂਠੀ ਹੈ, ਇਹ ਅਕਲ ਬੜੀ ਝੂਠੀ ਹੈ। ਜਗ ਹਿਤ ਕੀ ਚਤੁਰਾਈ ਝੂਠੀ ਹੈ, ਬਿਲਮ ਨਾ ਲਾਗੈ ਆਵੈ ਜਾਈ, ਬਸ ਇਹਨੂੰ ਜਾਣ ਨੂੰ ਚਿਰ ਨੀ ਲੱਗਦਾ ਜਦੇ ਛੁੱਟ ਜਾਂਦੀ ਹੈ ਇਹ। ਨਾਮ ਵਿਸਾਰ ਚੱਲਣਾ ਹੈ ਬਿਮਾਨੀ, ਨਾਮ ਵਿਸਾਰਿਆ ਹੋਇਆ ਮਨ ਦੀ ਹੰਕਾਰੀ ਹੈ, ਜੇ ਨਾਮ ਵਿਸਾਰਿਆ ਹੋਇਆ ਨਾਮ ਦਾ ਵਿਰੋਧ ਕਰਦਾ ਹੰਕਾਰੀ। ਉਪਜੈ ਬਿਨ ਸੀ ਖਪਾਇਆ, ਪਰ ਜਪਦਾ ਮਰਦਾ ਰਹਿੰਦਾ ਖਪਦਾ ਰਹਿੰਦਾ। ਹਾਂਜੀ,
ਉਪਜੈ ਬਿਨ ਸਹਿ ਬੰਧਨ ਬੰਦੇ, ਹਉਮੈ ਮਾਇਆ ਕੇ ਗਲੀ ਫੰਦੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਤੋ ਜੰਪੁਰੀ ਬੰਧ ਚਲਾਇਆ।
ਉਪਜੈ ਬਿਨ ਸਹਿ ਬੰਧਨ, ਬੰਧਨਾਂ ਚ ਪਾਏ ਹੋਏ ਜਿਹੜੇ ਨੇ, ਮਾਇਆ ਦੇ ਬੰਧਨਾਂ ਚ, ਮਾਇਆ ਦੇ ਗਲ ਸੰਭਲ ਪਾਏ ਨੇ ਜਿਹਨਾਂ ਨੇ, ਉਹ ਜਪਦੇ ਮਰਦੇ ਰਹਿੰਦੇ ਨੇ, ਉਹੀ ਜਪਦੇ ਮਰਦੇ ਨੇ ਜਿਹਨਾਂ ਦੇ ਮਾਇਆ ਦਾ ਮੋਹ ਹੈ। ਹਉਮੈ ਮਾਇਆ ਕੇ ਗਲ ਫੰਦੇ, ਸੰਕਾਰ ਦੇ ਆ ਜਿਹੜੇ ਮਾਇਆ ਮੋਹ ਦੇ ਉਗਾਂ ਦੇ ਫੰਦੇ ਪਾਏ ਨੇ ਗਲ ਦੇ ਵਿੱਚ, ਆਪੇ ਪਾਏ ਨੇ, ਲੋੜਦੇ ਨੀ ਲਾਉਣ ਨੂੰ ਤਿਆਰ ਰਹੇ ਨੀ, ਗਲ ਚ ਫੰਦੇ ਪਾਏ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜਜੀਰ, ਜਿੰਨੇ ਔਗਣ ਨੇ ਇਹੀ ਗੱਲ ਸੀ ਜਜੀਰਾਂ ਨੇ। ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਜਿਹਦੇ ਕੋਲ ਨਾ ਤਾਂ ਗਿਆਨ, ਰਾਮ ਨਾਮ ਨਾਮ ਤਾਂ ਗਿਆਨ ਹੈ ਗੁਰਮਤ ਦਾ, ਨਾਹੀ ਗੁਰਮਤ ਹੈ। ਜੇ ਜੋ ਗਿਆਨ ਦੀ ਗੁਰਮਤ ਤਾਂ ਕੋਲ ਹੋਵੇ, ਗਿਆਨ ਲੈ ਲਵੇ ਚੋਂ, ਜੇ ਗੁਣ ਨੀ ਕੋਲ, ਗੰਨਾ ਤਾਂ ਹੋਵੇ, ਰਸਤਾ ਹੋਵੇ, ਗੁੜ ਬਣ ਜੂਗਾ। ਉਹ ਗੁਰਮਤ ਦਾ ਰਸ ਹੈ, ਗੁੜ ਬਣਾ ਲਓ, ਚੀਨੀ ਬਣਾ ਲਓ ਇਹਦਾ। ਸੋ ਜੰਪਰ ਬੰਧ ਚਲਾਇਆ, ਉਹਨੂੰ ਜੰਪਰ ਜਾਣਾ ਪੈਂਦਾ ਜਿਹਦੇ ਕੋਲ ਗੁਰਮਤ ਹੈ ਨੀ, ਆਰਾਮ ਨਾਮ ਹੈ ਨੀ, ਉਹਨੂੰ ਤਾਂ ਜੰਮਪੁਰ ਜਾਣਾ ਹੀ ਪਊਗਾ, ਦੋਹਾਂ ਦਾ ਬਚਾਅ ਹੋ ਜਾਂਦਾ।
ਅੱਛਾ ਜੀ, ਰਾਮ ਨਾਮ ਨਾ ਹੀ ਮਤ, ਜਿਹੜੀ ਮਤ ਚ ਰਾਮ ਨਾਮ ਦੀ ਅਜੇ ਸਮਝ ਨੀ ਆਈ?
ਨਹੀਂ, ਜੇ ਤਾਂ ਰਾਮ ਨਾਮ ਦੀ ਮਤ ਹੈ ਕੋਲ, ਸਮਝ ਆ ਗਈ, ਫਿਰ ਤਾਂ ਰਾਮ ਨਾਮ ਮਤ ਹੈ। ਜੇ ਗੁਰਮਤ ਹੈ ਤਾਂ ਸਮਝ ਆ ਜੂ, ਸਮਝ ਰਿਹਾ। ਗੁਰਮਤ ਦਾ ਗਿਆਨ ਨੀ, ਗੁਰਮਤ ਨਾਲ ਜੁੜਿਆ ਹੋਇਆ ਨੀ, ਗੁਰਮਤ ਨਾਲ ਜੁੜਨਾ ਚਾਹੁੰਦਾ ਨੀ, ਰਾਮ ਨਾਮ ਕੋਲ ਹੈ ਨੀ, ਉਹ ਤਾਂ ਫਿਰ ਧਰਮ ਦੇ ਬੰਧਨਾਂ ਚ ਪਿਆ ਹੋਇਆ ਹੀ ਬਸ ਰਹਿ ਜੂਗਾ।
ਜੰਮਪੁਰੀ ਬੰਧ ਚਲਾਇਆ,
ਜੰਮਪੁਰੀ ਆ ਸੰਸਾਰ, ਹੋਰ ਕੀ ਆ, ਜੰਮਪੁਰ ਕਿਤੇ ਹੋਰ ਹੈ,
ਭਾਵ ਸਾਗਰ ਜੰਮਪੁਰੀ ਹੋਈ ਹੈ ਜੀ।
ਦੂਈ ਜੂਨ ਚ ਪੈ ਜੂ ਬੰਧਣਾ ਹੋਇਆ, ਹੋਰ ਕੀ ਹੈ, ਜਿੱਥੇ ਮੋਹ ਉੱਥੇ ਜਨਮ ਲੈ ਲੂ, ਜਿੱਥੇ ਚਾਹੁੰਦਾ ਉੱਥੇ ਜਨਮ ਲੈ ਲੂ। ਹਾਂਜੀ,
ਗੁਰ ਬਿਨ ਮੋਖ ਮੁਕਤੀ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਗੁਰਮਤ ਲੇਹੋ ਤਰੋ ਭਵ ਦੁੱਤਰ, ਮੁਕਤੀ ਭਏ ਸੁਖ ਪਾਇਆ।
ਗੁਰ ਬਿਨ ਮੋਖ ਮੁਕਤ ਕਿਉਂ ਪਾਈਐ, ਉਹ ਗਿਆਨ ਦੇ ਬਿਨਾਂ ਮੋਖ ਮੁਕਤੀ ਕਿਵੇਂ ਮਿਲਜੂ? ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਉਹ ਗਿਆਨ ਦੇ ਬਿਨਾਂ ਧਿਆਨ ਕਿਵੇਂ ਹੋਜੂ? ਉਹ ਗਿਆਨ ਧਿਆਨ ਜੋੜਨਾ ਕਿਹਦੇ ਨਾਲ ਹੈ, ਧਿਆਨ ਕਿਹਦਾ ਰੱਖਣਾ, ਕਿਹਦੇ ਰੱਖਣਾ ਚਾਹੁੰਦੇ, ਇਸ ਗੱਲ ਦਾ ਹੀ ਨਹੀਂ ਪਤਾ। ਧਿਆਨ ਕਿੱਥੇ ਜੁੜ ਜੂ? ਧਿਆਨ ਵਾਲੀ ਗੱਲ ਬਾਤ ਦੀ ਚਾਹ, ਪਹਿਲਾਂ ਗਿਆਨ ਦੀ ਲੋੜ ਹੈ। ਧਿਆਨ ਕਿਹਦਾ ਰੱਖਣਾ, ਕਿਹਨੇ ਰੱਖਣਾ, ਕਿਵੇਂ ਰੱਖਣਾ, ਇਸ ਗੱਲ ਦਾ ਹੀ ਨਹੀਂ ਪਤਾ। ਗੁਰਮਤ ਲਿਓ ਤਰੋ ਭਵ ਦੁੱਤਰ, ਜੇ ਆ ਦੁੱਤਰ ਭਵ ਸਾਦਰ ਤਰਨਾ ਤਾਂ ਗੁਰਮਤ ਲੈ ਲੋ। ਮੁਕਤੀ ਪਾਏ ਸੁਖ ਪਾਇਆ, ਮੁਕਤੀ ਹੋ ਜੂਗੀ, ਸੁਖ ਮਿਲ ਜੂਗਾ। ਹਾਂਜੀ,
ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤਿ ਸਾਇਰ ਪਾਹਣ ਤਾਰੇ, ਗੁਰਮਤਿ ਲੇਹੋ ਪਰਮ ਪਦ ਪਾਈਐ, ਨਾਨਕ ਗੁਰ ਭਰਮ ਚੁਕਾਇਆ।
ਇਧਰਲੇ ਦੇਵਤੇ ਨੇ ਥੱਲੇ ਕਰਤਾ ਗੋਵਰਧਨ ਪਰਮ, ਚੱਕ ਲਿਆ ਚੀਚੀ ਤੇ, ਜਿਹੜਾ ਪਖੰਡ ਬਣਾਇਆ ਉਹ ਆ ਹੈ, ਇੰਨੀ ਉਹ ਗੱਲ ਹੈ ਸਿਰਫ। ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਜੇ ਮਨ ਗੁਰਮਤ ਨੂੰ ਗ੍ਰਹਿਣ ਕਰ ਲੈਂਦਾ, ਸਮਝ ਲੈਂਦਾ, ਸਮਝ ਲਓ ਵੀ ਜਿੰਨੇ ਦੁਨੀਆਂ ਦੀਆਂ ਮਤਾਂ ਦੇ ਪ੍ਰਚਾਰ ਨੇ, ਉਹਨਾਂ ਦੇ ਉੱਤੇ ਪਹਾੜ ਵਰਗੀ ਇੱਕ ਛਤਰੀ ਹੋ ਜਾਂਦੀ ਹੈ, ਉਹ ਤੇ ਕੋਈ ਅਸਰ ਨਹੀਂ ਹੁੰਦਾ ਦੁਨੀਆਂ ਦੀਆਂ ਮਤਾਂ ਦਾ। ਜਿੰਨਾ ਮਰਜ਼ੀ ਗਲਤ ਪ੍ਰਚਾਰ ਹੁੰਦਾ ਰਹੇ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਜਿੰਨੇ ਉਹਦੇ ਨੇੜੇ ਖੜੇ ਹੋਣਗੇ, ਉਹ ਸਾਰਿਆਂ ਤੇ ਛਤਰੀ ਦੇ ਦਿੰਦਾ। ਜਿਹੜੀ ਗੁਰਸੰਗਤ ਸੀ, ਉਹਦੇ ਬਾਹਰਲੇ ਪ੍ਰਚਾਰ ਦਾ ਕੋਈ ਅਸਰ ਨਹੀਂ ਸੀ, ਵੀਣਿਆਂ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋਇਆ, ਇਸਲਾਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋਇਆ। ਇਹ ਹੈ ਗੁਰਮਤਿ ਕ੍ਰਿਸ਼ਨ, ਗੁਰਮਤ ਲੈ ਕੇ ਕ੍ਰਿਸ਼ਨ ਜਿਹੜਾ ਸੀ ਮਨ ਹੈ ਵਾਲਾ ਸੀ, ਜਿਹੜਾ ਗੋਵਰਧਨ ਧਾਰਾ। ਅੱਛਾ, ਗੁਰਮਤ ਸਾਹਿਬ ਪਾਣਾ ਤਾਰਾ, ਆ ਜਿਹੜੇ ਗੁਰਮਤ ਦੇ ਨਾਲ ਪੱਥਰ ਤਾਰੇ ਸੀ ਸਮੁੰਦਰ ਤੇ, ਰਾਮ ਚੰਦਰ ਨੇ ਜਿਹੜੇ ਕਹਿੰਦੇ ਨੇ ਪੁੜ ਲਾਇਆ ਸੀ, ਗੁਰਮੁਖੀ ਬੰਨਦੇ ਹੋ ਸਿਹਤ ਵਿਧਾਤੇ, ਗੁਰਮਤ ਲੈ ਕੇ ਗੁਰਮੁਖ ਬਣ ਗਿਆ, ਉਹੀ ਪੁੜ ਬਣਿਆ ਸੀ ਗੁਰਮੁਖ, ਹੋਰ ਕੋਈ ਪੱਥਰਾਂ ਨਹੀਂ ਦਾ ਪੁੜ ਨਹੀਂ ਸੀ ਉੱਥੇ ਨਾ ਬਣਦਾ ਹੁੰਦਾ, ਹੁਣ ਬਣਾ ਲੈਣ। ਗੁਰਮਤ ਇਹਨੂੰ ਇਹਦੀਆਂ ਬਣਾਤੀਆਂ ਸਾਥੀਆਂ ਝੂਠੀਆਂ। ਗੁਰਮਤ ਸਾਹਿਰ ਪਾਲਣ ਤਾਰੇ, ਗੁਰਮਤ ਲੈ ਪਰਮ ਪਦ ਪਾਈਐ, ਜੇ ਗੁਰਮਤ ਲੈ ਲਈਏ ਤਾਂ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਗੁਰ ਭਰਮ ਚੁਕਾਇਆ, ਨਾਨਕ ਕਹਿੰਦਾ ਇਹ ਜਿਹੜਾ ਭਰਮ ਸੀ ਨਾ ਕ੍ਰਿਸ਼ਨ ਵਾਲਾ, ਪੱਥਰਾਂ ਦੇ ਪੋਲ ਵਾਲਾ, ਇਹ ਕਹਿੰਦਾ ਸਾਡਾ ਤਾਂ ਦੂਰ ਹੋ ਗਿਆ, ਜਿਹਨੂੰ ਗਿਆਨ ਹੁੰਦਾ ਉਹਦਾ ਭਰਮ ਦੂਰ ਹੋ ਜਾਂਦਾ।
ਠੀਕ ਹੈ, ਇਹ ਦੋ ਅਲੱਗ ਅਲੱਗ ਵੇਦਾਂ ਦੇ ਥਰੂ ਸਮਝਾਤਾ ਹੈ ਜੀ। ਗੋਵਰਧਨ ਔਰ ਕ੍ਰਿਸ਼ਨ ਵਾਲੀ ਕਹਾਣੀ ਜਜ਼ੁਰਵੇਦ ਚ ਹੈ,
ਉਹਦੇ ਵਿੱਚ
ਆ ਗੁਰਮਤ ਸਾਇਰ ਪਾਹਣ ਤਾਰੇ ਰਿਗਵੇਦ ਚ ਹੈ, ਗੁਰਮਤ ਲਿਓ ਪਰਮ ਪਦ ਪਾਈਆ, ਇਹ ਕਲਯੁਗ ਦੀ ਗੱਲ ਆ ਗਈ। ਹੁਣ ਇਹ ਕਲਮੇ ਵੇਦ ਥਰਮਣ ਹੋਆ, ਇਹ ਜਿਹੜਾ ਰਾਮ ਹੈ ਗੁਰਮਤ ਸਾਇਰ ਪਾਹਣ ਤਾਰੇ, ਮਤਲਬ ਗੁਰਮਤ ਨੇ ਭਵ ਸਾਗਰ ਦੇ ਉੱਪਰ ਕਰਤੇ ਪੱਥਰ ਰੂਪੀ ਹਿਰਦੇ ਹੈ ਜੀ, ਗਿਆਨ ਦੇ
ਜਿਵੇਂ ਪੱਥਰ ਇਹ ਕਹਿੰਦੇ ਨੇ ਸਾਰ, ਐ ਉਹ ਗੁਰਮਤ ਤਾਰ ਦਿੰਦੀ ਹੈ ਭਵ ਸਾਗਰ ਤੋਂ, ਜਿਵੇਂ ਉਹ ਪੱਥਰਾਂ ਨੂੰ ਕਹਿੰਦੇ ਨੇ ਸਮੁੰਦਰ ਤੇ ਤਰ ਕੇ।
ਫਿਰ ਇਹ ਤਾਂ ਗੱਲ ਚੇਤਨ ਦੀ ਹੋ ਰਹੀ ਹੈ, ਉਹਨਾਂ ਨੇ ਜੜ ਦੀ ਕੀਤੀ ਹੋਈ ਹੈ,
ਜੜ ਦੀ ਉਹ ਗੱਲ ਨੀ, ਉਹ ਉਹਨਾਂ ਦਾ ਰਾਮ ਜੜ ਹੈ, ਜੜ ਹੈ ਤੇ ਫਿਰ ਜੜ ਤਾਂ ਰਾਮ ਨੂੰ ਲਾਉਣਾ ਪੋਤੇ ਦੀ, ਉਹਨਾਂ ਨੇ ਰਾਮ ਦੀ ਸੈਨਾ, ਉਹ ਰਾਵਣ ਦੇ ਪਰਿਵਾਰ ਸਰੂਪ ਲਗਾਓ ਮੇਰੇ ਪੋਤੇ ਨੂੰ, ਕਹਿੰਦੇ ਰਾਮ ਪੂਰੇ ਪਾਸੇ ਬੈਠਾ ਹੈ, ਕਿਹੜਾ ਰਾਮ ਹੈ ਉਹ ਜਿਹੜਾ ਉਰਲੇ ਪਾਸੇ, ਜਿਹੜਾ ਪੁਰਤ ਬਿਨਾਂ ਜਾ ਨਹੀਂ ਸਕਦਾ, ਉਹ ਸਾਰੇ ਉਰਲੇ ਪਾਸੇ ਆਉਂਦੇ ਜਾਂਦੇ ਨੇ, ਉਹ ਸਾਰੇ ਉਰਲੇ ਪਾਸੇ ਆਉਂਦੇ ਜਾਂਦੇ ਨੇ, ਉਹਨਾਂ ਕੋਲ ਕਿਹੜਾ ਪੁਰ ਸੀ, ਰਾਮ ਕੋਲ ਚੁਰਦੀ ਸੀ ਉਹ ਸਰੂਪ ਨਗਾ ਕਹੇ ਪੁਰਤੇ ਦੀ ਆਈ ਸੀ। ਰਾਵਣ ਕਿਹੜੇ ਪੁਰਤੇ ਦੀ ਆਇਆ ਸੀ? ਸੀਤਾ ਨੂੰ ਲੈ ਗਿਆ। ਅਕਲ ਵਾਲਾ ਤਾਂ ਖਾਂਦਾ ਹੀ ਨਹੀਂ ਹੈ ਇਹਨਾਂ ਦੇ।
ਜਿਹੜੀ ਵਾਲਮੀਕ ਰਮਾਇਣ ਹੈ ਉਹਦੇ ਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਲਕਸ਼ਮਣ ਔਰ ਸੀਤਾ ਰਾਮ ਦੇ ਭਾਈ ਦੱਸੇ ਹੋਏ ਆ। ਇਹ ਉਹ ਰਮਾਇਣ ਪੜ੍ਹਨ ਨਹੀਂ ਦਿੰਦੇ, ਇਹਨਾਂ ਨੇ ਦੂਈ ਬਣਾਈ ਹੋਈ ਹੈ ਵਾਲਮੀਕ ਰਮਾਇਣ।
ਉਹ ਤਾਂ ਗਊ ਖਾਣਾ ਵੀ ਜਾਇਜ਼ ਲਿਖਿਆ ਹੋਇਆ।
ਉਹ ਜਿਹੜਾ ਵਾਲਮੀਕ ਹੈ ਉਹ ਸ਼ੂਦਰ ਥੋੜਾ ਹੋ ਸਕਦਾ?
ਸ਼ੂਦਰ ਤਾਂ ਆਪ ਨੇ ਇਹ
ਵੇਦ ਦਾ ਗਿਆਤਾ ਸੀ, ਇਹਨਾਂ ਨੇ ਫਿਰ ਉਹਦੇ ਪਰ ਡੁਪਲੀਕੇਟ ਰਮਾਇਣ ਲਿਖੀ ਆਪਣੀ।
ਜਿਹੜੇ ਵਾਲਮੀਕ ਦੇ ਜਿਹੜੇ ਪੜ੍ਹਾਏ ਹੋਏ ਮੁੰਡੇ ਸੀ ਉਹਨਾਂ ਨੇ ਪੜ੍ਹਿਆ ਤਾਂ ਘੋੜਾ ਰਾਮ ਚੰਦਰ ਦਾ, ਉਹਨਾਂ ਨੇ ਗੋਡੀਆਂ ਲਵਾਈ ਜਾਂਦੇ ਸੀ। ਉਹ ਤਾਂ ਦੋ ਜਵਾਕੇ ਸੀ, ਉਹ ਵੀ ਗੱਲ ਚਰਚਾ ਦੀ ਲੜਾਈ ਸੀ, ਹੋਰ ਕੁਛ ਨਹੀਂ ਸੀ।
ਹਾਂ ਤਾਂ ਵਾਲਮੀਕ ਦੇ ਪੜ੍ਹਾਏ ਹੋਏ ਦੋ ਬਾਲਕ ਇਹਨਾਂ ਦੇ ਰਾਮ ਚੰਦਰ ਦੇ ਉੱਪਰ ਨੂੰ ਲੰਘ ਗਏ ਹੈ ਜੀ।
ਇਹਨਾਂ ਦਾ ਤਹਿਸ ਨਹਿਸ ਕਰਤਾ ਸਭ ਕੁਛ ਉਹਨਾਂ ਨੇ, ਉਹਨੇ ਪੜ੍ਹਾਏ ਸੀ ਉਹ ਜਵਾਕ। ਉਹੀ ਸੀ, ਉਹ ਤਾਂ ਲੁਕੋ ਹੀ ਬੈਠੇ ਨੇ, ਕਿਉਂਕਿ 800 ਸਾਲ ਗੁਲਾਮ ਕਾਹਤੇ ਹੋਏ ਨੇ। ਝੂਠ ਫਰੇਬ ਕੱਟ ਇਸ ਬਿਨਾਂ ਹੈ ਹੀ ਨਹੀਂ ਕੁਛ ਇਹਨਾਂ ਕੋਲ। ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ। ਹਾਂਜੀ,
ਗੁਰਮਤ ਲਿਓ ਤਰੋ ਸਚ ਤਾਰੀ, ਆਤਮ ਚੀਨੋ ਹਿਰਦੈ ਮੁਰਾਰੀ, ਜਮ ਕੇ ਫਾਹੇ ਕਾਟੈ ਹਰਿ ਜਪ, ਅਕੁਲ ਨਿਰੰਜਨ ਪਾਇਆ।
ਗੁਰਮਤ ਲੈ ਲੋ ਜੇ ਸਾਡੀ ਤਾਰੀ ਤਰਨ, ਸਾਰਿਆਂ ਦੇ ਕੁੱਤੇ ਦੀ ਗੱਲ ਜਾਊ ਤੁਹਾਡੀ। ਜੇ ਗੁਰਮਤ ਲੈ ਲੋ ਤੁਹਾਡੇ ਮੂਹਰੇ ਕੋਈ ਟਿਕ ਹੀ ਨਹੀਂ ਸਕਦਾ, ਸੱਚ ਦੇ ਮੂਹਰੇ ਕੌਣ ਟਿਕੂ? ਲਿਓ ਤਰ ਤਾਰੀ, ਭਗਤ ਸਾਹਿਬ ਡੁੱਬੇ ਨਹੀਂ ਸਕਦੇ। ਆਤਮ ਚੀਨੋ ਹਿਰਦੈ ਮੁਰਾਰੀ, ਆਪਣੇ ਅੰਦਰ ਮੁਰਾਰੀ ਆ ਉਹਨੂੰ ਖੋਜ ਲੋ ਸਾਰਿਆਂ ਦੇ। ਜਿਹੜਾ ਤੁਹਾਡਾ ਆਤਮ ਹੈ ਉਹੀ ਮੁਰਾਰੀ ਹੈ, ਤੁਹਾਡਾ ਮੂਲ ਹੈ ਮੁਰਾਰੀ ਹੈ। ਜਪ ਪਾਏ ਕਾਟੇ ਹਰੀ ਜਪ, ਜੇ ਹਰੀ ਦਾ ਜਪ ਕਰ ਲੋ, ਆਪਣੇ ਮੂਲ ਨੂੰ ਸਮਝ ਲੋ, ਅੰਦਰ ਵਾਲੇ ਹਰੀ ਨੂੰ ਸਮਝ ਲੋ, ਤਾਂ ਜਮ ਦੇ ਪਾਏ ਕੱਟੇ ਜਾਣਗੇ। ਅਕੁਲ ਨਿਰੰਜਨ ਪਾਇਆ, ਫਿਰ ਅਕੁਲ ਨਿਰੰਜਨ ਦੀ ਪ੍ਰਾਪਤੀ ਹੋਊਗੀ। ਅਦੇ ਅਕੁਲ ਫਿਰ ਆ ਗਿਆ ਇੱਥੇ ਲਫ਼ਜ਼, ਉੱਥੇ ਗਲਤ ਸੀ। ਅਕੁਲ ਨਿਰੰਜਨ ਦੀ ਪ੍ਰਾਪਤੀ ਹੈ ਜਿਹਨੂੰ ਅਕੁਲ ਐਸੇ ਨੂੰ ਗਾਉਣਾ ਸੀ, ਅਕੁਲ ਨਿਰੰਜਨ ਨੂੰ। ਉੱਥੇ ਕੱਕਾ ਉੱਕੜ ਕੱਟ ਕੇ ਲੱਲੇ ਨੂੰ ਉੱਕੜ ਲੱਗ ਗਿਆ ਗਲਤੀ ਨਾਲ। ਹਾਂਜੀ,
ਜਮ ਕੇ ਫਾਹੇ ਕਾਟੇ ਹਰਿ ਜਪ, ਅਕੁਲ ਨਿਰੰਜਨ ਪਾਇਆ।
ਹਾਂ,
ਇਹ ਸ਼ਬਦ ਗੁਰੂ ਹੈ।
ਹਾਂ, ਅਕੁਲ ਨਿਰੰਜਨ। ਹਾਂਜੀ,
ਗੁਰਮਤਿ ਪੰਚ ਸਖੇ ਗੁਰ ਭਾਈ, ਗੁਰਮਤਿ ਅਗਨ ਨਿਵਾਰ ਸਮਾਈ, ਮਨੀ ਮੁਖੀ ਨਾਮ ਜਪੋ ਜਗ ਜੀਵਨ, ਰਿਦ ਅੰਤਰ ਅਲਖ ਲਖਾਇਆ।
ਗੁਰਮਤਿ ਪੰਚ ਸਖੇ ਗੁਰ ਭਾਈ, ਜਿਹੜੇ ਗੁਰਮਤਿ ਦੇ ਧਾਰਨੀ ਦੇ ਪੰਚ ਨੇ, ਉਹ ਜਿਹੜੇ ਪੰਚ ਦੇਖੋ, ਪੰਚ ਤੂੰ ਚੱਚੇ ਨੂੰ ਨਹੀਂ ਹੈ, ਬਹੁ ਬਚਨ ਸਖੇ, ਬਹੁ ਬਚਨ ਗੁਰ ਭਾਈ, ਬਹੁ ਬਚਨ ਜਿਹੜੇ ਗੁਰਮਤਿ ਦੇ ਧਾਰਨੀ ਨੇ, ਗੁਰਮੁਖ ਨੇ ਜਾਂ ਭਗਤ ਨੇ, ਸਾਰੇ ਸਖੇ ਹੁੰਦੇ ਨੇ, ਗੁਰ ਭਾਈ ਹੁੰਦੇ ਨੇ, ਉਹ ਬਰਾਬਰ ਹੁੰਦੇ ਨੇ, ਕੋਈ ਘੱਟ ਵੱਧ ਨਹੀਂ ਹੁੰਦਾ ਉਹਨਾਂ ਚ, ਕੋਈ ਗੁਰੂ ਨਹੀਂ ਹੁੰਦਾ, ਕੋਈ ਚੇਲਾ ਨਹੀਂ ਹੁੰਦਾ। ਗੁਰਮਤਿ ਅਗਨ ਨਿਵਾਰ ਸਮਾਈ, ਗੁਰਮਤਿ ਨੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝਾਤੀ ਔਰ ਸਾਰੇ ਦਾ ਸਮਾਇਕ ਹੋ ਗਿਆ ਉਹਨਾਂ ਦਾ, ਸਾਰਿਆਂ ਚ ਸਮਾਈ ਆ ਗਈ, ਸ਼ਾਂਤੀ ਹੈ ਸਾਰਿਆਂ ਦੇ ਅੰਦਰ। ਮਨਮੁਖ ਨਾਮ ਜਪੋ,
ਮਨੀ ਮੁਖੀ ਨਾਮ ਜਪੋ ਜਗ ਜੀਵਨ,
ਮਨੀ ਮੁਖੀ ਨਾਮ ਜਪੋ ਜਗ ਜੀਵਨ, ਮਨ ਕਰਕੇ ਮੁਖ ਕਰਕੇ, ਮਨ ਕਰਕੇ ਮੁਖ ਕਰਕੇ, ਅੰਦਰ ਅੰਦਰ ਵੀ ਜਪੋ ਤੇ ਬਾਹਰ ਵੀ ਜਪੋ, ਬੋਲ ਕੇ ਵੀ। ਜਗ ਜੀਵਨ, ਜਗ ਜੀਵਨ ਨੂੰ ਸਮਝੋ, ਜਿਹੜਾ ਜਗ ਦਾ ਜੀਵਨ। ਰਿਦ ਅੰਤਰ ਅਲੱਖ ਲਿਖਾਇਆ, ਇਹਦੇ ਅੰਦਰ ਜਿਹੜਾ ਅਲੱਖ ਹੈ, ਨਹੀਂ ਅੰਦਰੋਂ ਦਿਖੂਗਾ, ਅੱਖਾਂ ਨਾਲ ਨਹੀਂ ਦੀਦਾ, ਜਿਹੜਾ ਅੰਦਰੋਂ ਦੀ ਜਾਂਦਾ, ਫਿਰ ਅੰਦਰ ਉਹਦੀ ਸਮਝ ਆ ਜਾਂਦੀ ਹੈ, ਅੰਦਰ ਪ੍ਰਗਟ ਹੋ ਜਾਂਦਾ, ਅੰਦਰ ਉਹਦਾ ਚਾਨਣ ਹੋ ਜਾਂਦਾ। ਹਾਂਜੀ,
ਗੁਰਮੁਖੀ ਬੁੱਝੈ ਸ਼ਬਦੀ ਪਤੀਜੈ, ਉਸਤਤ ਨਿੰਦਾ ਕਿਸ ਕੀ ਕੀਜੈ, ਕਿਨੋ ਆਪ ਜਪੋ ਜਗਦੀਸ਼ਰ, ਹਰੀ ਜਗਨਨਾਥ ਮਨ ਭਾਇਆ।
ਜਿਹੜਾ ਗੁਰਮੁਖ ਹੈ ਉਹੀ ਬੁੱਝ ਲੈਂਦਾ, ਉਹੀ ਬੁੱਝਦਾ, ਉਹ ਬੁੱਝਣ ਵਾਲੀ ਗੱਲ ਲੈਂਦਾ, ਕਾਲ ਕੀ ਹੈ ਉਹ ਬੁੱਝਦਾ, ਹਰੀ ਕੀ ਹੈ ਉਹ ਬੁੱਝਦਾ। ਸ਼ਬਦ ਪਤੀਜਾ ਗੁਰਬਾਣੀ ਦੇ ਸ਼ਬਦ ਉਪਦੇਸ਼ ਨਾਲ ਉਹਦਾ ਮਨ ਬੰਦ ਜਾਂਦਾ। ਉਸਤਤ ਨਿੰਦਾ ਕਿਸ ਕੀ ਕੀਜਾ, ਉਹਨੇ ਉਸਤਤ ਨਿੰਦਾ ਕਿਹਦੀ ਕਰਦੀ ਹੈ? ਉਸਤਤ ਨਿੰਦਾ ਨਹੀਂ ਕਰਦਾ ਕਿਸੇ ਦੀ, ਨਾ ਉਸਤਤੀ ਨੂੰ ਨਿੰਦਾ। ਉਲਟੇ ਰਾਹ ਪਿਆ ਨੂੰ ਸਮਝਾ ਜ਼ਰੂਰ ਦਿੰਦਾ ਵੀ ਤੁਸੀਂ ਉਲਟੇ ਰਾਹ ਪਏ ਹੋਏ ਹੋ ਔਰ ਉਲਟੇ ਰਾਹ ਪਾ ਰਹੇ ਹੋ, ਇਹ ਕੰਮ ਨਾ ਕਰੋ। ਇਹ ਚ ਨੁਕਸਾਨ ਤੁਹਾਡਾ ਵੀ ਹੈ, ਦੋਹਾਂ ਦਾ ਵੀ ਹੈ। ਜਿਹਨੂੰ ਆਪ ਜਪੋ ਜਗ ਈਸ਼ਰ, ਆਪਣਾ ਆਪ ਖੋਜੋ, ਅਰ ਜਗਤ ਦੇ ਈਸ਼ਰ ਨੂੰ ਜਪੋ ਜਾਣੋ, ਅਰ ਜਗਨਨਾਥ ਮਨ ਪਾਇਆ, ਫਿਰ ਜਗਨਨਾਥ ਜਗਤ ਦਾ ਜਿਹੜਾ ਨਾਥ ਹੈ, ਜਗਤ ਦਾ ਨਾਥ ਹੁਕਮ ਹੈ, ਫਿਰ ਉਹ ਤੁਹਾਨੂੰ ਬਿਠਾ ਲਗੂਗਾ ਭਲ ਨਾਲ ਨੀ ਬਿਠਾ ਲਗਣ।
ਚੀਨੋ ਆਪ ਜਪੋ ਜਗਦੀਸ਼ਰ, ਇਹ ਜਗਦੀਸ਼ਰ ਆਪਣਾ ਮੂਲ ਹੈ ਜੀ।
ਹਾਂ, ਜਗਦੀਸ਼ਰ ਮੂਲ ਇੱਕ ਹੈ, ਪੂਰਨ ਬ੍ਰਹਮ
ਹਰੀ ਜਗਨਨਾਥ ਮਨ ਪਾਇਆ, ਇਹ ਹੁਣ ਫਿਰ ਸ਼ਬਦ ਗੁਰੂ ਚ ਲੀਨ ਹੋ ਗਿਆ ਜੀ।
ਚੀਨੋ ਹੈ ਨਾ, ਜੇ ਖੋਜ ਲਿਆ ਤਾਂ ਦੋਏ ਖੋਜਾਂ ਨੇ ਖੋਜਦੀ ਸਾਰੇ, ਇਹ ਬੰਦਾ
ਜਿਹੜਾ ਆਪਣਾ ਆਪ ਚੀਨਣਾ ਉਹੀ ਜਪਣਾ। ਇੱਥੇ ਤਾਂ ਇਹ ਦੱਸਿਆ ਫਿਰ ਚੀਨੋ ਆਪ ਜਪੋ ਜਗਦੀਸ਼ਰ,
ਕੋਈ ਗੱਲ ਨਾ ਜਪਣਾ ਚੀਨਣਾ ਤਾਂ ਕੋਈ ਗੱਲ।
ਹਰੀ ਜਗਨਨਾਥ ਮਨ ਪਾਇਆ, ਇਹ ਹੁਣ ਗਾਹਾਂ ਹੁਕਮ ਸ਼ਬਦ ਗੁਰੂ ਦੀ ਗੱਲ ਹੋ ਗਈ ਜੀ।
ਹਾਂ, ਤਨ ਚੋ ਮਨ ਨੂੰ ਖੋਜਣਾ ਜਿਹੜਾ ਆਇਆ ਜਪਣਾ, ਮਨ ਦੇ ਵਿੱਚੋਂ ਉਹਨੂੰ ਖੋਜਣਾ ਚੀਨਣਾ, ਤਨ ਵਿੱਚੋਂ ਮਨ ਨੂੰ ਸਮਝਣਾ ਜਿਹੜਾ ਹੈ ਜਪਣਾ, ਮਨ ਵਿੱਚੋਂ ਉਹਨੂੰ ਕਰਨਾ ਚੀਨਣਾ।
ਜੋ ਬ੍ਰਹਮੰਡੀ ਖੰਡ ਸੋ ਜਾਣੋ, ਗੁਰਮੁਖੀ ਬੂਝੋ ਸ਼ਬਦ ਪਛਾਣੋ, ਕਟੀ ਕਟੀ ਭੋਗੇ ਭੋਗਣ ਹਾਰਾ, ਰਹੇ ਅਤੀਤ ਸਬਾਇਆ।
ਜੋ ਬ੍ਰਹਮੰਡੀ ਖੰਡੀ ਸੋ ਜਾਣੋ, ਜੋ ਬ੍ਰਹਮੰਡੀ ਹੈ ਬ੍ਰਹਮੰਡੀ ਹੈ, ਜੋ ਬ੍ਰਹਮੰਡੇ ਦੇ ਵਿੱਚ ਸੀ, ਕੋਈ ਖੰਡੀ ਹੈ ਕੋਈ ਖੰਡਿਤ ਹੋਇਆ ਹੋਇਆ, ਉਹਦਾ ਬਣੇ ਖੰਡਿਤ ਹੋਇਆ ਹੋਇਆ, ਹੁਣ ਉਹਦਾ ਮਨ ਮਾਇਆ ਚ ਫਸਿਆ ਹੋਇਆ, ਉਹਦਾ ਧਿਆਨ ਹੈ ਮਾਇਆ ਚ, ਉਹਨੂੰ ਗੁਰਮੁਖ ਸ਼ਬਦ ਪਛਾਣੋ, ਇਹ ਸ਼ਬਦ ਦੇ ਵਿੱਚ ਉਹਨੂੰ ਪਛਾਣ ਕੇ ਬੁੱਝ ਲੋ, ਗੁਰਮਤ ਨੂੰ ਸਮਝ ਕੇ ਬੁੱਝ ਲੋ, ਘੱਟ ਘੱਟ ਭੋਗੇ ਭੋਗਣ ਹਾਰਾ, ਰਹੇ ਅਤੀਤ ਸਮਾਇਆ। ਸਾਰਿਆਂ ਹਿਰਦਿਆਂ ਵਿੱਚ ਉਹੀ ਵਸਦਾ, ਸਾਰਿਆਂ ਦੇ ਅੰਦਰ ਉਹੀ ਬ੍ਰਹਮੰਡ ਦੀ ਖੰਡੀ ਹੈ, ਕੋਈ ਹੈ ਉਹੀ ਸਾਰੇ ਸਰੀਰਾਂ ਦੇ ਨਾਲ ਰਹਿ ਰਿਹਾ ਹੈ, ਭੋਗ ਰਿਹਾ ਹੈ, ਰਹੇ ਅਤੀਤ ਸਵਾਇਆ। ਜਦ ਅਤੀਤ ਹੋ ਜਾਂਦਾ, ਰੂਪ ਚ ਹੋ ਜਾਂਦਾ, ਫਿਰ ਜੰਮਣ ਮਨ ਤੇ ਰਹਿਤ ਹੋ ਜਾਂਦਾ।
ਸਵਾਇਆ ਦਾ ਕੀ ਅਰਥ ਬਣਿਆ?
ਅਤੀਤ ਰੂਪ ਹੋ ਕੇ ਸਾਰੇ ਇਕੱਠੇ ਰਹਿੰਦੇ ਨੇ, ਫਿਰ ਸੱਚਖੰਡ ਚ ਰਹਿੰਦਾ ਇਹ, ਇਹ ਮਤਲਬ ਹੈ।
ਤੇ ਘਟ ਘਟ ਭੋਗੇ ਭੋਗਣ ਹਾਰਾ, ਇਹ ਇੱਥੇ ਦੀ ਗੱਲ ਹੈ?
ਹਾਂ, ਘਟਾ ਦੇ ਫਿਰ ਬਾਹਰ ਚਲਾ ਜਾਂਦਾ।
ਘਟ ਘਟ ਭੋਗੇ ਭੋਗਣ ਹਾਰਾ ਕੌਣ ਹੈ, ਇਹ ਨੈਗੇਟਿਵ ਗੱਲ ਹੈ?
ਘਟ ਘਟ ਦੇ ਵਿੱਚ ਉਹਨਾਂ ਚਿਰ ਤਾਂ ਜਾਂਦਾ ਬੰਦਾ ਭੋਗਣ ਵਾਲਾ, ਜੇ ਅਤੀਤ ਹੈ ਫਿਰ ਸਵਾਇਆ, ਸਾਰੇ ਅਤੀਤ ਹੈ।
ਠੀਕ ਹੈ ਜੀ।
ਹਾਂਜੀ,
ਗੁਰਮਤ ਬੋਲੋ ਹਰੀ ਜਾ ਸੁੱਚਾ, ਗੁਰਮਤਿ ਆਖੀ ਦੇਖੋ ਉੱਚਾ, ਸ੍ਰਵਣੀ ਨਾਮ ਸੁਣੈ ਹਰੀ ਬਾਣੀ, ਨਾਨਕ ਹਰੀ ਰੰਗ ਰੰਗਾਇਆ।
ਗੁਰਮਤਿ ਬੋਲੋ ਹਰ ਜਸ ਸੁੱਚਾ, ਜੇ ਗੁਰਮਤ ਦੇ ਵਿੱਚ ਹਰ ਜਸ ਬੋਲਣਾ ਸੁੱਚਾ ਹੈ, ਇਹਦੇ ਚ ਕੋਈ ਮਾਇਆ ਦੀ ਕੋਈ ਲਿਪਤ ਨੀ, ਕੋਈ ਝੂਠ ਨੀ ਹੈ। ਗੁਰਮਤਿ ਬੋਲੋ ਹਰ ਜਸ ਸੁੱਚਾ, ਗੁਰਮਤਿ ਅੰਖੀ ਦੇਖੋ ਉੱਚਾ, ਜੇ ਗੁਰਮਤਿ ਦ੍ਰਿਸ਼ਟੀ ਨਾਲ ਦੇਖੋਗੇ, ਗੁਰਮਤਿ ਦੀ ਅੱਖ ਨਾਲ ਦੇਖੋਗੇ ਤਾਂ ਉੱਚੀ ਦ੍ਰਿਸ਼ਟੀ ਰਹੂਗੀ। ਸਭਣੀ ਰਬ ਸੁਣੈ ਹਰੀ ਬਾਣੀ, ਫੇਰ ਬਾਣੀ ਸੁਣੂਗੀ ਸਭਣੀ ਕੰਨਾਂ ਤੋਂ ਬਿਨੋ, ਸਭਣੀ ਰਬ ਸੁਣੈ ਫਿਰ ਸੁਣਦੀ ਹੈ ਹਰੀ ਬਾਣੀ, ਨਾਨਕ ਹਰੀ ਰੰਗੀ ਰੰਗਾਇਆ, ਫੇਰ ਰੰਗ ਚੜਦਾ। ਜੇ ਕੋਈ ਚੜਾਉਣਾ ਚਾਹੁੰਦਾ ਹੋਵੇ, ਜੇ ਰਵਾਉਣਾ ਚਾਹੁੰਦਾ ਹੋਵੇ, ਫੇਰ ਰੱਬਿਆ ਜਾਂਦਾ।
ਠੀਕ ਹੈ, ਸ਼੍ਰਵਣੀ ਜਿਹੜੇ ਹੈ ਇਹ ਅੰਦਰ ਦੇ ਸ਼੍ਰਵਣ ਹੈ ਜੀ,
ਕੰਨ ਸੁਣਦੇ ਨੇ, ਕੰਨਾਂ ਤੇ ਉਹ ਸੁਣਦੇ ਹੈ ਸ਼੍ਰਵਣ, ਸ਼੍ਰਵਣ ਸੁਣਨ ਸ਼ਕਤੀ ਦਾ ਨਾਮ ਹੈ।
ਠੀਕ ਹੈ, ਸ਼੍ਰਵਣੀ ਨਾਮ ਸੁਣੈ, ਇਹ ਹੁਣ ਸ਼ਬਦ ਗੁਰੂ ਸੁਣ ਰਿਹਾ ਜਾ ਰਿਹਾ
ਤਾਹੀ ਸੁਣੂਗਾ ਸ਼੍ਰਵਣੀ ਨਾਮ, ਪਹਿਲਾਂ ਸ਼ਰਤ ਰੱਖੀ ਹੈ ਸ਼੍ਰਵਣੀ ਸੁਣਨ ਤੋਂ ਪਹਿਲਾਂ, ਦ੍ਰਿਸ਼ਟੀ ਉੱਚੀ ਰੱਖੇ ਗੁਰਬਾਣੀ ਦੇ ਨਾਲ ਤਾਂ ਸੁਣੂਗੀ। ਜੇ ਦ੍ਰਿਸ਼ਟੀ ਨੀਵੀਂ ਰੱਖੂਗਾ, ਅੱਜ ਅਰਥ ਉਹੀ ਰੱਖੂਗਾ, ਜੇ ਲੱਸੀ ਉਹ ਪੀਂਦਾ ਰਹੂਗਾ ਛਾਛ, ਜੇ ਛਾਛ ਤੇ ਦ੍ਰਿਸ਼ਟੀ ਰੱਖੂਗਾ ਰਹਿੰਦੀ ਗੱਲ ਬਣਦੀ, ਫਿਰ ਰੱਜ ਕੇ ਜ਼ਰੂਰ ਪੀ ਲੂ।
ਠੀਕ ਹੈ, ਸ਼੍ਰਵਣੀ ਨਾਮ ਸੁਣੈ ਹਰੀ ਬਾਣੀ, ਇਹ ਜਿਹੜੀ ਹੈ ਬਾਣੀ ਇਹ ਤੁਰਕੀ ਬਾਣੀ ਹੈ?
ਉਹੀ ਹੈ ਤੁਰਕੀ ਬਾਣੀ, ਲੋਕ
ਨਾਨਕ ਹਰੀ ਰੰਗ ਰੰਗਾਇਆ, ਹੁਣ
ਚੜ੍ਹਦਾ ਰੰਗ, ਇਹ ਸਭ ਤੋਂ ਰੰਗਿਆ ਗਿਆ, ਫਿਰ ਰੰਗ ਆ ਗਿਆ।
ਠੀਕ ਹੈ ਜੀ, ਇੱਥੇ ਮਾਰੂ ਮਹੱਲਾ ਪਹਿਲਾ ਦੇ 20ਵੇਂ ਸੋਹਲੇ ਤੇ ਜਿਹੜੇ 15 ਪਦਾਂ ਵਾਲੇ ਸੋਹਲੇ ਹੈ ਉਹਨਾਂ ਚੋਂ ਤੀਸਰੇ ਸੋਹਲੇ ਦੀ ਸਮਾਪਤੀ ਹੈ।